गुरु तेग बहादुर साहिब जी महाराज ज्योति ज्योत समाए ने औरंगजेब की जेल ने। हैरानगी होती है, कई दफा सोच के हैरानगी होती है, अवतार कबूल नहीं होए। कारण वो एक बहुत बड़ी सच्चाई रख दें जगत के सामने, और मैं दो शब्द कह दें, जो पूजे जा रहे ने संत वो साढ़े वर्गे ही ने, साथों उच्चे नहीं ने, उन्होंने जगत नाल तालमेल बैठ गया है। आम संत ते रहबरी पुरुषां दा जगत नाल तालमेल नहीं बैठता, भगतां ते संसारियां जोड़ कदे ना आया, नहीं जोड़ जुड़ता, जोड़ जुड़दा ही नहीं, तालमेल बैठता ही नहीं। कहिंदे ने दो तरह के मनुखां दा तालमेल नहीं बैठता जगत नाल, एक पागल दा, एक संत ते अवतारी पुरुष दा तालमेल नहीं बैठता। पागल दी गल इतनी नीवी है, इतनी नीवी है पैरां दे थल्लों लंघदी है, संत दी गल इतनी उच्ची है, इतनी उच्ची है सिर दे उपरों लंघदी है, दोहां नाल तालमेल नहीं बैठता। इस वास्ते मैं देखदा कई दफा भुलेखे च पागल संत जान के पूजे भी गए ने और संत पागल जान के ठुकराए भी गए ने। ये भी जैसे धन गुरु नानक देव जी महाराज ने, कोई कहे भूतना को कहे बेताला, हद हो गई। महाराज कहने मैनू कोई भूतना कहता पे, कोई बेताला आखी जा रहा, कोई पागल आखी जा रहा। जो सारिया के भूत ने उतारण आया है, लोग उसनों भूतना कहते हैं। जो सारिया की जिंदगी नू ताल देने लई आया है, लोग उसनों बेताला आखते हैं। कबीर नू भी लोगों ने कह दिता पागल है, लोग कहें कबीर बौराना, कबीर का मरम राम ही जाना। इको ते बंदा सी बनारस दे जिसनू कह सकते हैं असी सियाणा, पर सारे बनारस दे वासियां ने कह दिता है पागल है, पागल है। पता है क्यों इन्हें कह दिता, हमरा झगड़ा रहा न को पंडित मूला छाड़े दो, पंडित मूला जो लिख दिया छाड़ चले हम किछू न लिया। मेरा धार्मिक रैबर मौलवी नहीं है, मेरा धार्मिक रैबर पंडित नहीं है, मैं इन्हों के पिछे नहीं चलना। जे मैं इन्हों के पिछे चलना तो हिंदू मुस्लिम मिल नहीं सकते, मैं नहीं चलता। आप सुन के हैरान हो गए, गुरु नानक ने दो साथी चुने, एक मर्दाना एक बाला। बाला हिंदू घराने च है, मर्दाना मुसलमान घराने च है, मुस्लिम है। इतनी मैरिज करते हैं। जब कोई आप तो पूछता है ये जड़े दो ने, ये थोड़े चेले ने, थोड़े शिष्य ने, सिख ने, सतगुरु कहते नहीं मेरे चेले नहीं ने, मेरे सिख नहीं ने, फिर थोड़े नौकर ने, सेवक ने, साहब कहते नहीं मेरे सेवक भी नहीं ने, मेरे नौकर भी नहीं। हद हो गई, नौकर भी नहीं, सेवक भी नहीं, ते चेले भी नहीं, फिर ये कौन ने फड़े? तो साहब कहते मेरे भाई ने, भाई मर्दाना भाई बाला। इथों शब्द चले भाई बाला, भाई मर्दाना, ये मेरे भाई ने, मेरे भरा ने। गुरु घर में सब तो वड्डी पदवी बन गई भाई साहब, सब तो वड्डी, गुरु का भाई, गुरु का भरा, बराबरी, भाईचारे च बराबरी आती है, छोटा वड्डा नहीं आता। जे सतगुरु कह देंदे हां मेरे सेवक ने तो छोटा वड्डा, कह देंदे शिष्य ने तो छोटा वड्डा, नहीं मेरे भरा ने, मेरा भाईचारा है। सवाल पैदा होता है, हिंदू भरा हो सकता है या मुसलमान भरा हो सकता है? दोवें, हां दोवें भरा ने मेरे। यही कारण है गुरु नानक हरिद्वार भी चले गए, बनारस भी चले गए, मक्के मदीने भी चले गए। सानू कोशिश करनी चाहिए, जिस तरह गुरबाणी गुरु नानक ने अरब देशों सुनाई सानू सुनानी चाहिए। जैसे गुरबाणी गूंजी हरिद्वार ते बनारस और झुके ब्राह्मण, इस ढंग का माहौल सानू बनाना चाहिए। गुरु नानक ने तो बड़ी दूर दूर तक बीज बोए, और मैं आपकी ज्ञात लिए अर्ज करा, सन 47 तक रबाबी कीर्तन करते रहे सन दरबार साहब के, चांद अफजाल, भाई लाल, भाई सुंदर, اور اس طرح بھائی موتی بہت سارے ربابی دیش دی ونڈ سمے پاکستان چلے گئے, ڈر پہ گیا کدھر کوئی سانو مار نہ دے گئے, کیونکہ کیسا دھاری نہیں سنے. یہ بھی میں آپ جی عرض کر رہا ہوں, بھائی چاند افضال جس نے پرماناں دا کیرتن شروع کیتا, اس تو پہلے پرماناں دا کیرتن نہیں سی. اگر تھوڑے وچ کوئی بزرگ بیٹھا ہوئے تے جس نے بھائی چاند دا کیرتن سنے ہوئے تو وہ اگر فیصلہ کرے تے کہہ دے گا اج تک بھی اس دے برابر دا کوئی کیرتنیاں نہیں آیا, اس ورگا اس ربابی ورگا. وہ جد کیرتن کرتا سی تو کیرتن دا روپ ہو جاتا سی, اور جس پنکتی دا جس شبد دا کیرتن کرتا سی پرماناں دا ڈھیر لا دیندا سی, اتنی باڑی اس نو یاد سی, کیرتن دا روپ ہو جاتا سی. سن 47 دے جد خون خرابے شروع ہوئے تو ڈر پیدا ہو گیا کہ بھلیکے نال سانو بھی کوئی نہ مار دے, تو بیچارے چلے گئے پاکستان چلے گئے, ادھر ہی گزرے نے یہ واری واری سارے. بھائی لال تے انہیں تھوڑی دیر تک کچھ سمے تک ننکانا صاحب کیرتن کرتے بھی رہے سن, لاہور ریڈیو تے بھی کیرتن کرتے رہے, پر ہن نہیں رہے. یہ ایسا گھر سی, گرو نانک دیو جی مہاراج کہتے ہیں میرے بھرا نے بھائی مردانہ بھائی والا, بہت گہری گل بہت اچھی گل. اور گرو نانک جو اپدیش سندیش گیان لے کے آئے سن وہ اس طرح سی جویں سورج دا چاننا سارے لئی ہے, گرو نانک دا کلام سارے لئی ہے, ایک لئی نہیں ہے, ایک فرقے لئی نہیں ہے, ایک ٹولے نہیں نہیں ہے. اگر ایسا ہوں دا تے گرو نانک نو مکے جان دی لوڑ نہیں سی, اگر ایسا ہوں دا تو گرو نانک نو بنارس جان دی لوڑ نہیں سی. اپنا اتہاس پڑھو گے تے دنگ رہ جاؤ گے, حیران ہو جاؤ گے. اپنی سوچ سمجھ دا چشمہ ایک پاسے اتارا گے تو پتہ چلے گا ساڈے کول بھول بہت ہوئی ہے. نو کھنڈ پرتھمی دے بیج بوئے سن گرو نانک نے, اسی اس دا سارا ہی بگیچہ اجاڑ کے رکھ دیتا ہے. ساڈے اپنے بچے سنگ نہیں تے باقی تے گل چھڈو, ساڈے اپنے بچے ہی بانی نہیں پڑھتے, ساڈے اپنے بچے کہڑے گرو نانک نال جڑے نے جو اسی تے ساری دنیا نو جوڑنا سی. بہت شوق سے سن رہا تھا زمانہ ہمیں سو گئے داس تاں کہتے کہتے. خیر ایتے میں وچکار جو ہے گل آ گئی. صاحب شری گرو نانک دیو جی مہاراج دا اے چاننا اے نور ویاپک ہے, پھیلیا ہوا ہے, اور اس دی کوئی سیما بھی نہیں ہے. پر غضب دی گل ہے, گرو نانک نو بھی کئیاں نے کہہ دیتا ہے بھوتنا ہے بےتالا ہے, کبیر نو بھی کئیاں نے کہہ دیتا ہے پگلا ہے. کارن مہاپرکھ دی گل اتنی اچی ہے, اتنی اچی ہے سر دے اوپروں لنگدی ہے, تے پاگل دی گل اتنی نیوی ہے, اتنی نیوی ہے پیراں دے تھلوں لنگدی ہے, تے دوہاں نال تال مل نہیں بیٹھتا, بالکل نہیں بیٹھتا. پاگل نو پاگل خانے بیٹھنا پیندا ہے, سوی تے بٹھانا پیندا ہے مجبوری, تال مل جو نہیں بیٹھتا. پاگل نو زنجیراں نال بن کے رکھنا پیندا ہے, پرسند کٹنے پیندے نے. یہ تے اتہاس ہے, پڑھ کے تسی دیکھو حیرانگی ہوتی ہے. کارن جگت نال تال میل نہیں بیٹھتا. اگر مہاپرش دا سنسار نال تال میل بیٹھ جائے تو سنسار ورگا ہی ہے, اور کی ہے, نہیں بیٹھے گا تال میل. اچھا ہوتا ہے, وہ سوچنی بڑی اچھی ہوتی ہے, وہ وچار دھارا بڑی بلند ہوتی ہے, یا تو اپنی سوچ نو نیواں کرے. مشکل ہے جی میں پاگل جیم دے پے, یا تے پاگل ہو گئے اپنی صورت بالکل نہیں کرے, تو پھر اوتار تے اوتار ہی نہ رہا, پھر تے پاگل ہی ہو گیا, گستاخی معاف. بدقسمتی ہے کہ کدی کدائیں اس طرح دا کوئی پیغمبر پیغام لے کے آندا ہے جگت نو سناندا ہے پاگلاں دی دنیا چ, پر پاگلاں دی بھیڑ بڑی ہے, سیاناں تے کوئی ایک قد. تے جو ہوں ایک قد سیاح آ گیا ہے تے بہت بڑی بھیڑ پاگلوں دی ہوئے تے ایک سیانے دا جیمنا اوکھا ہو جاتا ہے. سارا اتہاس پڑھ کے دیکھو, پاگلوں دی بھیڑ نے عیسیٰ نو سولی تے چاڑ دیتا, پاگل ہی چڑھا سکتے ہیں, سیاح نہیں چڑھا سکتے بے قصور بندے نو. پاگلوں دی بھیڑ نے ਮੈਂ ਅਰਜ਼ ਕਰਾਂ, ਗੁਰੂ ਨਾਨਕ ਨੂੰ ਜੇਲ੍ਹ ਦੇ ਚ ਪਾ ਦਿੱਤਾ, ਬਾਬਰ ਨੇ ਜੇਲ੍ਹ ਦੇ ਚ ਬੰਦ ਕਰ ਦਿੱਤਾ ਸੀ। ਪਾਗਲ ਲੋਕਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ। ਬਾਈ ਧਾਰ ਦੇ ਰਾਜੇ ਔਰੰਗਜ਼ੇਬ ਸਾਰੀ ਜ਼ਿੰਦਗੀ ਸੰਘਰਸ਼ ਕਰਦੇ ਰਹੇ, ਚੈਨ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਬੈਠਣ ਹੀ ਨਹੀਂ ਦਿੱਤਾ। ਭੱਜ ਦੌੜ ਰਹੀ ਜ਼ਿੰਦਗੀ ਦੇ ਵਿੱਚ, ਕ੍ਰਿਸ਼ਨ ਦਾ ਤਾਲਮੇਲ ਕੌਰਵਾਂ ਨਾਲ ਕੰਸ ਨਾਲ ਨਹੀਂ ਬੈਠਿਆ, ਤਾਲਮੇਲ ਬੈਠਿਆ ਹੀ ਨਹੀਂ। ਇਤਿਹਾਸ ਸਾਰਾ ਤੁਸੀਂ ਪੜ੍ਹ ਕੇ ਦੇਖ ਲਓ। ਮੁਹੰਮਦ ਸਾਹਿਬ ਦਾ ਤਾਲਮੇਲ ਮੱਕੇ ਦੇ ਬਦੂਆਂ ਨਾਲ ਨਹੀਂ ਬੈਠਿਆ, ਔਰ ਇੱਕ ਰਾਤ ਵੀ ਚੈਨ ਨਾਲ ਉਹਨਾਂ ਨੇ ਮੁਹੰਮਦ ਸਾਹਿਬ ਨੂੰ ਕਿਤੇ ਰਹਿਣ ਵੀ ਨਹੀਂ ਦਿੱਤਾ, ਭਜਾਈ ਰੱਖਿਆ, ਪਰੇਸ਼ਾਨ ਕੀਤਾ। ਬਹੁਤ ਸਾਰੇ ਹਵਨ ਤੇ ਇੱਕ ਸਿਆਣੇ ਦਾ ਜੀਵਣਾ ਬੜਾ ਔਖਾ ਹੋ ਜਾਂਦਾ, ਇਹ ਵੀ ਮੈਂ ਅਰਜ਼ ਕਰਦੀ ਹਾਂ। ਮੈਂ ਤੇ ਇਸ ਸੰਬੰਧ ਵਿੱਚ ਕਹਾਣੀ, ਇੱਕ ਛੋਟਾ ਜਿਹਾ ਸ਼ਹਿਰ ਤੇ ਉਹੀ ਰਜਵਾੜਾ, ਉਸਦਾ ਇੱਕ ਨਿੱਕਾ ਜਿਹਾ ਰਾਜਾ, ਛੋਟਾ ਜਿਹਾ ਰਾਜਬਾਟ। ਸਾਰੇ ਸ਼ਹਿਰ ਵਿੱਚ ਖੂਹ ਇੱਕੋ ਹੀ ਸੀ ਤੇ ਸਾਰਾ ਸ਼ਹਿਰ ਉੱਥੋਂ ਹੀ ਪਾਣੀ ਭਰਦਾ ਸੀ ਤੇ ਪੀਂਦਾ ਸੀ, ਪੁਰਾਣਾ ਜ਼ਮਾਨਾ। ਅੱਜ ਕਿਸੇ ਨੇ ਖੂਹ ਦੇ ਵਿੱਚ ਕੋਈ ਐਸੀ ਦਵਾਈ ਪਾ ਦਿੱਤੀ ਜਿਉਂ ਸ਼ਹਿਰ ਵਾਸੀਆਂ ਨੇ ਪਾਣੀ ਪੀਤਾ ਤੇ ਪਾਗਲ ਹੋ ਗਏ, ਆਪਣਾ ਤਵਾਜ਼ਨ ਖੋ ਬੈਠੇ। ਇਹਨਾਂ ਪਾਗਲਾਂ ਨੇ ਰਾਜੇ ਦਾ ਮਹਿਲ ਘੇਰ ਲਿਆ ਤੇ ਮਹਿਲ ਘੇਰ ਕੇ ਕਹਿਣ ਲੱਗੇ, ਅਸੀਂ ਰਾਜਾ ਬਦਲਣਾ, ਇਹ ਰਾਜਾ ਨਹੀਂ ਚਾਹੀਦਾ ਸਾਨੂੰ, ਬਦਲਣਾ। ਰਾਜਾ ਬੜਾ ਹੈਰਾਨ ਹੋਇਆ, ਕੱਲ ਤੱਕ ਤੇ ਸਾਰੇ ਠੀਕ ਸਨ, ਅੱਜ ਕੀ ਹੋ ਗਿਆ, ਅਚਨਚੇਤ ਕੀ ਹੋ ਗਿਆ, ਅਚਾਨਕ ਕੀ ਹੋ ਗਿਆ, ਕੱਲ ਤੱਕ ਤੇ ਬਿਲਕੁਲ ਠੀਕ ਸਨ। ਉਹਨੇ ਆਪਣਾ ਵਜ਼ੀਰ ਬੁਲਾਇਆ, ਆਖਿਆ ਪ੍ਰਜਾ ਨੇ ਮੇਰਾ ਮਹਿਲ ਘੇਰਿਆ ਹੋਇਆ ਹੈ ਚਾਰੋਂ ਪਾਸੇ ਤੇ ਕਿਹਾ ਬਦਲਣਾ, ਇਹ ਰਾਜਾ ਸਾਨੂੰ ਨਹੀਂ ਚਾਹੀਦਾ। ਵਜ਼ੀਰ ਨੂੰ ਅਸਲੀਅਤ ਦਾ ਪਤਾ ਚੱਲ ਚੁੱਕਿਆ ਸੀ। ਵਜ਼ੀਰ ਨੇ ਕਿਹਾ, ਰਾਜਨ ਇਹਨਾਂ ਦੇ ਉੱਤੇ ਤੁਸੀਂ ਰਾਜ ਕਰਨਾ ਚਾਹੁੰਦੇ ਹੋ? ਰਾਜਪਾਠ ਮੈਂ ਛੋੜਨਾ ਥੋੜ੍ਹੀ ਹੈ, ਰਾਜ ਤੇ ਮੈਂ ਚਲਾਵਾਂਗਾ, ਮਹਿਲ ਤੇ ਮੈਂ ਨਹੀਂ ਛੋੜਨਾ, ਰਾਜਪਾਠ ਤੇ ਮੈਂ ਚਲਾਵਾਂਗਾ, ਰਾਜ ਕਰਨਾ ਹੈ, ਹਾਂ ਰਾਜ ਕਰਨਾ ਹੈ, ਤਾਂ ਫਿਰ ਇੱਕ ਹੀ ਸ਼ਰਤ ਤੇ ਰਾਜ ਕਰ ਸਕੋਗੇ, ਜਿਸ ਖੂਹ ਦਾ ਪਾਣੀ ਇਹਨਾਂ ਨੇ ਪੀਤਾ ਤੁਸੀਂ ਵੀ ਪੀ ਲਓ, ਹੋਰ ਕੋਈ ਚਾਰਾ ਨਹੀਂ, ਪਾਗਲਾਂ ਤੇ ਪਾਗਲ ਹੀ ਰਾਜ ਕਰ ਸਕਦੇ ਨੇ, ਸਿਆਣੇ ਨਹੀਂ। ਸਿਆਣਿਆਂ ਦਾ ਤੇ ਦਮ ਘੋਟ ਕੇ ਰੱਖ ਦੇਣਗੇ ਸਾਰੇ ਪਾਗਲ, ਸਿਆਣੇ ਦਾ ਤੇ ਚੱਲਣਾ ਹੀ ਹਰਾਮ ਕਰ ਦੇਣਗੇ, ਸਿਆਣੇ ਦੇ ਤੇ ਸ਼ਾਇਦ ਬੰਦ ਬੰਦ ਕੱਟ ਕੇ ਰੱਖ ਦੇਣ। ਅੱਜ ਤੱਕ ਸਿਆਣੇ ਬੰਦੇ ਇਸ ਤਰ੍ਹਾਂ ਹੀ ਹੁੰਦੇ ਰਹੇ ਨੇ। ਏਥਨ ਦੇ ਚ, ਯੂਨਾਨ ਦੇ ਚ, ਚੋਟੀ ਦਾ ਸਿਆਣਾ ਬੰਦਾ ਸੁਕਰਾਤ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਕਮਾਲ ਦੀ ਗੱਲ, ਇੰਨਾ ਸਿਆਣਾ ਬੰਦਾ ਜਿਹਦੀਆਂ ਵਿਚਾਰਾਂ ਅੱਜ ਵੀ ਪ੍ਰਭਾਵਿਤ ਕਰਦੀਆਂ ਨੇ, ਪਾਗਲਾਂ ਦੀ ਭੀੜ ਨੇ ਉਹਨੂੰ ਇੱਕ ਪਾਸੇ ਕਰ ਦਿੱਤਾ। ਔਰ ਪਾਗਲਾਂ ਦਾ, ਪਾਗਲਪਣ ਦਾ ਉਦੋਂ ਹੀ ਪਤਾ ਚੱਲਦਾ ਯਕੀਨ ਜਾਣੋ ਜਦ ਕਿਸੇ ਸਿਆਣੇ ਦੀ ਸਿਆਣਪ ਦਾ ਤਾਲਮੇਲ ਨਹੀਂ ਬੈਠਦਾ, ਇਹ ਵੀ ਮੈਂ ਅਰਜ਼ ਕਰਦੇ ਹਾਂ, ਵਰਨਾ ਪਤਾ ਵੀ ਨਹੀਂ ਚੱਲਦਾ। ਬਹੁਤ ਸਾਰੇ ਪਾਗਲਾਂ ਦੀ ਭੀੜ ਸਾਰੇ ਜਗਤ ਦੇ ਵਿੱਚ, ਐਸਾ ਹੀ ਹੈ। ਇਹ ਦੋ ਤਰ੍ਹਾਂ ਦੇ ਮਨੁੱਖਾਂ ਦਾ ਆਮ ਸੰਸਾਰ ਨਾਲ ਤਾਲਮੇਲ ਨਹੀਂ ਬੈਠਦਾ। ਇੱਕ ਮਹਾਂਪੁਰਸ਼ ਜਿਸ ਦੀ ਗੱਲ ਐਨ ਸਿਰ ਦੇ ਉੱਪਰੋਂ ਲੰਘ ਜਾਂਦੀ ਹੈ, ਹੁਣ ਸਿਰ ਦੇ ਉੱਪਰੋਂ ਜਿਹੜੀ ਗੱਲ ਲੰਘਦੀ ਹੈ ਥੋੜ੍ਹਾ ਤੇ ਸਿਰ ਉੱਚਾ ਕਰਨਾ ਪਏਗਾ, ਤਾਂ ਜਾ ਕੇ ਪਕੜ ਵਿੱਚ ਆਏਗੀ, ਤਾਂ ਜਾ ਕੇ ਸਮਝ ਵਿੱਚ ਆਏਗੀ। ਧਰਮ ਦੀ ਗੱਲ ਇਹ ਸ਼ਿਖਰ ਦੀ ਹੈ, ਜੋ ਗੁਰਮਤਿ ਸਾਨੂੰ ਕਹਿੰਦੀ ਹੈ ਪਰਮਾਤਮਾ ਕੋਈ ਵਿਅਕਤੀ ਨਹੀਂ ਹੈ, ਸ਼ਕਤੀ ਹੈ, ਔਰ ਉਸੇ ਸ਼ਕਤੀ ਤੋਂ ਅਨੇਕਾਂ ਬ੍ਰਹਮੇ ਵਿਸ਼ਨ ਮਹੇਸ਼ ਆਏ ਨੇ, ਉਸੇ ਸ਼ਕਤੀ ਤੋਂ ਅਨੇਕਾਂ ਕ੍ਰਿਸ਼ਨ ਆਏ ਨੇ, ਰਾਮ ਆਏ ਨੇ, ਗੁਰੂ ਪੀਰ ਪੈਗੰਬਰ ਆਏ ਨੇ, ਉਸੇ ਤੋਂ ਹੀ ਅਨੇਕਾਂ ਭਗਤ ਆਏ ਨੇ, ਸੰਤ ਆਏ ਨੇ। ਮੂਲ ਆਦਿ ਗੁਰੂ ਉਹ ਪਰਮਾਤਮਾ ਹੈ, ਉਸ ਤੋਂ ਹੀ ਸਾਰਾ ਇਹ ਸਾਰਾ ਪਸਾਰਾ ਹੈ, ਉਹ ਮੂਲ ਹੈ। ਇਸ ਵਾਸਤੇ ਉਸਨੂੰ ਸਭ ਤੋਂ ਪਹਿਲੇ ਰੱਖਿਆ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਦਿਆ ਹੈ ਭਗਵਤੀ ਸ਼ਕਤੀ। ਪਰ ਗਿਆਨ ਖੰਡ ਵਿੱਚ ਪਹੁੰਚ ਕੇ ਇਸਦਾ ਪਤਾ ਚੱਲਦਾ ਹੈ, ਧਰਮ ਖੰਡ ਵਿੱਚ ਨਹੀਂ। ਧਰਮ ਖੰਡ ਤੇ ਉਥਲੀ ਜ਼ਿੰਦਗੀ ਹੈ, ਗਹਿਰੀ ਨਹੀਂ ਹੈ, ਗਹਿਰਾਈ ਨਹੀਂ ਹੈ, ਬਿਲਕੁਲ ਉਥਲਾਪਨ। ਠੀਕ ਹੈ, ਇਹਨੇ ਉੱਠਣਾ ਬੈਠਣਾ ਮਰਿਆਦਾ 'ਚ ਕਰ ਲਿਆ, ਬਾਣੀ ਪੜ੍ਹਨ ਲੱਗ ਪਿਆ, ਗੁਰਦੁਆਰੇ ਆਉਣ ਲੱਗ ਪਿਆ, ਪਰ ਇਹਨੂੰ ਸਮਝ ਕੱਖ ਵੀ ਨਹੀਂ ਹੈ। ਔਰ ਮੈਂ ਕਈ ਦਫ਼ਾ ਹੈਰਾਨ ਵੀ ਹੋ ਜਾਂਦਾ ਕਿ ਆਇਆ ਵੀ ਨਵਾਂ ਨਵਾਂ, ਚੱਲਿਆ ਹੁਣ ਹੈ, ਸਮਝ ਕੱਖ ਨਹੀਂ ਹੈ। ਦਾਅਵੇ ਬਹੁਤ ਵੱਡੇ, ਦਾਅਵੇ ਤੇ ਇੰਜ ਨੇ ਜਿਵੇਂ ਸੱਚਖੰਡ ਦੇ 'ਚ ਪਹੁੰਚ ਗਏ ਹਾਂ, ਦਾਅਵੇ ਇਹ ਆਉਂਦੇ ਨੇ, ਇਸ ਦੀ ਹੈਰਾਨਗੀ ਵੀ ਅਸੀਂ ਤਾਂ ਸੱਚਖੰਡ ਵਾਸੀ ਹਾਂ, ਸੱਚਖੰਡ ਦੇ 'ਚ ਪਹੁੰਚ ਗਏ ਹਾਂ, ਔਰ ਅਜੇ ਧਰਮ ਖੰਡੇ ਵੀ ਨਹੀਂ ਆਉਂਦੇ, ਅਜੇ ਪਹਿਲੇ ਪੜਾਅ 'ਚੋਂ ਵੀ ਨਹੀਂ ਲੰਘੇ ਆਉਂਦੇ। ਕਹਿੰਦੇ ਨੇ ਧਰਮ ਤੇ ਬਹੁਤ ਵੱਡੀ ਨਿਰਮਾਣਤਾ ਤੇ ਖੜਾ ਹੈ, ਧਾਰਮਿਕ ਦੁਨੀਆਂ ਚ ਹੰਕਾਰ ਨਹੀਂ ਚਾਹੀਦਾ, ਹਰ ਜੋ ਹੰਕਾਰ ਨਾ ਭਾਵੇ। ਕਹਿੰਦੇ ਨੇ ਰੱਬ ਲੋਭੀ ਨੂੰ ਵੀ ਬਖਸ਼ ਦਿੰਦਾ ਹੈ, ਕਾਮੀ ਨੂੰ ਵੀ ਬਖਸ਼ ਦਿੰਦਾ ਹੈ, ਕ੍ਰੋਧੀ ਵੀ ਬਖਸ਼ਿਆ ਜਾਂਦਾ ਹੈ, ਮੋਹ ਗ੍ਰਸਿਆ ਮਨੁੱਖ ਵੀ ਬਖਸ਼ਿਆ ਜਾਂਦਾ ਹੈ, ਹੰਕਾਰੀ ਨੂੰ ਬਖਸ਼ਣਾ ਬਹੁਤ ਔਖਾ ਹੈ। ਕਾਰਨ, ਹੰਕਾਰੀ ਕਹਿੰਦਾ ਮੈਂ ਹਾਂ ਤੂੰ ਹੈ ਹੀ ਨਹੀਂ, ਤੂੰ ਕੌਣ ਹੈ, ਤੂੰ ਕੁਛ ਵੀ ਨਹੀਂ, ਹੰਕਾਰੀ ਦੂਜੇ ਨੂੰ ਮੰਨਦਾ ਹੀ ਨਹੀਂ। ਔਰ ਜੈਸੇ ਜੈਸੇ ਹੰਕਾਰ ਉਸਦਾ ਵੱਧਦਾ ਜਾਂਦਾ ਹੈ, ਸਭ ਉਸਦੇ ਸਾਹਮਣੇ ਛੋਟੇ ਹੁੰਦੇ ਜਾ ਰਹੇ ਨੇ, ਇਹ ਕੁਛ ਨਹੀਂ, ਇਹ ਕੁਛ ਨਹੀਂ, ਇਹ ਕੁਛ ਨਹੀਂ। ਇੱਕ ਦਿਨ ਉਹ ਕਹਿ ਦਿੰਦਾ ਗੁਰੂ ਵੀ ਕੁਛ ਨਹੀਂ, ਰੱਬ ਵੀ ਕੁਛ ਨਹੀਂ। ਹਰ ਨਾਕਸ਼ ਨੇ ਕਹਿ ਦਿੱਤਾ ਸੀ ਰੱਬ ਕੀ ਆਉਂਦਾ ਹੈ, ਮੈਂ ਖੁਦ ਰੱਬ ਹਾਂ। ਅਵਤਾਰ ਸਿੰਘ ਨਿਰੰਕਾਰੀ ਨੇ ਕਹਿ ਦਿੱਤਾ ਸੀ ਕੀ ਆਉਂਦਾ, ਗੁਰੂ ਨਾਨਕ, ਮੈਂ ਖੁਦ ਗੁਰੂ ਨਾਨਕ ਹਾਂ, ਕਹਿ ਦਿੱਤਾ ਸੀ ਉਸਨੇ। ਉਹਨੇ ਆਪਣਾ ਸਿਲਸਿਲਾ ਚਲਾ ਲਿਆ ਸੀ, ਹੰਕਾਰ ਵੱਧ ਗਿਆ। ਹੰਕਾਰ ਆਪਣੇ ਤੋਂ ਉੱਚਾ ਕਿਸੇ ਦੂਸਰੇ ਨੂੰ ਨਹੀਂ ਮੰਨ ਸਕਦਾ। ਤੇ ਧਰਮ ਕਹਿੰਦਾ ਤੂੰ ਸਾਰਿਆਂ ਦੇ ਕਦਮਾਂ ਦੀ ਖਾਕ ਬਣ, ਸਾਰਿਆਂ ਦੇ ਚਰਨਾਂ ਦਾ ਦਾਸ ਬਣ। ਤੇ ਹੰਕਾਰੀ ਕਹਿੰਦਾ ਨਹੀਂ, ਮੈਂ ਤੇ ਸਾਰਿਆਂ ਦੇ ਸਿਰ ਤੇ ਬੈਠਣਾ, ਤੇ ਕਿਸੇ ਦਾ ਸਿਰ ਮੈਥੋਂ ਉੱਚਾ ਨਹੀਂ ਹੈ, ਸਭ ਮੈਥੋਂ ਨੀਵੇਂ। ਜਿਤਨੀ ਤਾਦਾਦ ਵਿੱਚ ਹੰਕਾਰ ਵੱਧਦਾ ਹੈ, ਬਾਕੀ ਸਭ ਨੀਵੇਂ ਹੋ ਜਾਂਦੇ ਨੇ। ਕਹਿੰਦੇ ਨੇ ਸਾਰੇ ਬਖਸ਼ੇ ਜਾਂਦੇ ਨੇ, ਹੰਕਾਰੀ ਨੂੰ ਪ੍ਰਭੂ ਨਹੀਂ ਬਖਸ਼ਦਾ, ਕਿਉਂਕਿ ਹੰਕਾਰੀ ਰੱਬ ਨੂੰ ਚੰਗਾ ਹੀ ਨਹੀਂ ਲੱਗਦਾ, ਉਹਦਾ ਤਾਲਮੇਲ ਨਹੀਂ ਬੈਠਦਾ ਪਰਮਾਤਮਾ ਨਾਲ। ਹਰ ਜੋ ਹੰਕਾਰ ਨਾ ਭਾਵਈ, ਇਹ ਹੰਕਾਰ ਕਿਧਰੇ ਵਿਅਕਤੀ ਪੱਧਰ ਤੇ ਹੁੰਦਾ, ਕਿਧਰੇ ਕੌਮੀ ਪੱਧਰ ਤੇ ਹੁੰਦਾ, ਕਿਧਰੇ ਦੇਸ਼ ਪੱਧਰ ਤੇ ਹੁੰਦਾ, ਕਿਸੇ ਸਾਰੇ ਦੇਸ਼ ਨੂੰ ਮਾਣ ਹੋ ਜਾਂਦਾ ਅਸੀਂ ਬਹੁਤ ਵੱਡੇ, ਸਾਡਾ ਦੇਸ਼ ਬਹੁਤ ਵੱਡਾ, ਅਸੀਂ ਬੜੇ ਉੱਚੇ, ਐਵੇਂ ਫੋਕਾ ਹੰਕਾਰ ਹੋ ਜਾਂਦਾ। ਕੋਈ ਦੇਸ਼ ਹਰ ਗੱਲ ਵਿੱਚ ਅੱਗੇ ਨਹੀਂ ਹੈ, ਤੇ ਕੋਈ ਦੇਸ਼ ਹਰ ਗੱਲ ਵਿੱਚ ਪਿੱਛੇ ਵੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕੋਈ ਵਿਅਕਤੀ ਹਰ ਗੱਲ ਵਿੱਚ ਪਿੱਛੇ ਨਹੀਂ ਹੈ, ਤੇ ਕੋਈ ਵਿਅਕਤੀ ਹਰ ਗੱਲ ਵਿੱਚ ਅੱਗੇ ਵੀ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕੋਈ ਕਿਸੇ ਤਲ ਤੇ ਅੱਗੇ ਹੋਵੇਗਾ, ਕਿਸੇ ਤਲ ਤੇ ਪਿੱਛੇ ਹੋਵੇਗਾ। ਪਰ ਜੇ ਉਸਨੂੰ ਹੰਕਾਰ ਹੋ ਜਾਏ, ਨਹੀਂ ਮੈਂ ਹਰ ਤਲ ਤੇ ਅੱਗੇ ਹਾਂ, ਹਰ ਗੱਲ ਵਿੱਚ ਅੱਗੇ ਹਾਂ, ਹਰ ਪਹਿਲੂ ਵਿੱਚ ਅੱਗੇ ਹਾਂ, ਐਸੇ ਬੰਦੇ ਦਾ ਵਿਕਾਸ ਰੁਕ ਜਾਂਦਾ ਹੈ, ਐਸੇ ਦੇਸ਼ ਦਾ ਵੀ ਵਿਕਾਸ ਰੁਕ ਜਾਂਦਾ ਹੈ, ਔਰ ਐਸੀ ਕੌਮ ਦਾ ਵੀ ਵਿਕਾਸ ਰੁਕ ਜਾਂਦਾ ਹੈ। ਸੂਝ ਤੇ ਸਮਝ ਚਾਹੀਦੀ ਹੈ। ਸਾਹਿਬ ਕਹਿੰਦੇ ਨੇ ਜਪ ਕਰਦਿਆਂ ਕਰਦਿਆਂ, ਮਰਿਆਦਾ ਦੇ ਚੱਲਦਿਆਂ ਚੱਲਦਿਆਂ, ਜੈਸੇ ਸੁਰਤ ਗਿਆਨ ਖੰਡ ਵਿੱਚ ਪਹੁੰਚਦੀ ਹੈ, ਤੇ ਉਹਨੂੰ ਪਤਾ ਚੱਲਦਾ ਹੈ ਲੰਬਾ ਚੌੜਾ ਪਸਾਰਾ ਹੈ, ਕਈ ਕ੍ਰਿਸ਼ਨ ਨੇ, ਕਈ ਰਾਮ ਨੇ, ਕਿਤਨੇ ਹੀ ਬ੍ਰਹਮੇ ਨੇ, ਕਈ ਮਹੇਸ਼ ਨੇ। ਔਰ ਉਸਨੂੰ ਪਤਾ ਚੱਲ ਜਾਂਦਾ ਪਰਮਾਤਮਾ ਵਿਅਕਤੀ ਨਹੀਂ ਹੈ, ਸ਼ਕਤੀ ਹੈ। ਇਸ ਵਿੱਚ ਇਹਨਾਂ ਮਹਾਂਪੁਰਸ਼ਾਂ ਦੀ ਨਿੰਦਾ ਸਤਿਗੁਰ ਨਹੀਂ ਕਰ ਰਿਹਾ। ਗਿਆਨ ਖੰਡੀ ਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਉਹ ਪੁਰਸ਼ ਨੇ ਜੋ ਪਰਮਾਤਮਾ ਨੂੰ ਜਪਦਿਆਂ ਜਪਦਿਆਂ ਪਰਮਾਤਮਾ ਦਾ ਰੂਪ ਹੋ ਗਏ, ਲੇਕਿਨ ਪਰਮਾਤਮਾ ਨਹੀਂ ਨੇ। ਅਵਤਾਰ ਨਾ ਪਾਵੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਅਵਤਾਰ ਵੀ ਉਸਦਾ ਪੂਰਨ ਅੰਤ ਨਹੀਂ ਪਾ ਸਕਦੇ। ਭਗਤ ਕਬੀਰ ਜੀ ਦਾ ਇੱਕ ਵਾਕ ਜੋ ਆਪ ਗਿਆਨ ਖੰਡ ਵਿੱਚ ਪਹੁੰਚੇ, ਉਸ ਵਕਤ ਦੀ ਆਪ ਅਵਸਥਾ ਇਹ ਬਿਆਨ ਕਰਦੇ ਨੇ। ਕੋਟ ਸੂਰ ਜਾਂ ਕੇ ਪਰਦਾਸ, ਕੋਟ ਮਹਾਦੇਵ ਅਰ ਕਵਿਲਾਸ। ਕਬੀਰ ਕਹਿੰਦੇ ਨੇ ਪਹਿਲੇ ਇਹ ਦੱਸੋ ਕਿਹੜੇ ਸੂਰਜ ਨੂੰ ਪਾਣੀ ਦਿੰਦੇ ਪਏ ਹੋ, ਮੈਨੂੰ ਕਰੋੜਾਂ ਦਿਖਾਈ ਦੇ ਰਹੇ। ਕਿਸ ਸੂਰਜ ਦੀ ਪੂਜਾ ਕਰਦੇ ਹੋ ਪਹਿਲੇ ਮੈਨੂੰ ਦੱਸੋ, ਕਿਸ ਸੂਰਜ ਨੂੰ ਭਗਵਾਨ ਆਖਦੇ ਹੋ, ਤਾਂ ਕਿ ਮੈਨੂੰ ਫੈਸਲਾ ਤੇ ਕਰਨਾ ਪਏ ਕਿ ਕਿਹੜਾ ਭਗਵਾਨ ਹੈ ਤੁਹਾਡਾ। ਇਹ ਤਾਂ ਬਹੁਤ ਸਾਰੇ ਨੇ। ਕੋਟ ਸੂਰ ਜਾਂ ਕੇ ਪ੍ਰਗਾਸ, ਕੋਟ ਮਹਾਦੇਵ ਅਰ ਕਵਿਲਾਸ। ਪਹਿਲੇ ਇਹ ਦੱਸੋ ਕਿਹੜੇ ਸ਼ਿਵ ਜੀ ਨੂੰ ਪੂਜਦੇ ਪਏ ਹੋ, ਮੈਨੂੰ ਦੱਸੋ, ਕਿਉਂਕਿ ਮੈਂ ਤਾਂ ਕਰੋੜਾਂ ਦੇਖਦਾ ਪਿਆ। ਉਸ ਤਰ੍ਹਾਂ ਦੇ ਅਰ ਕਵਿਲਾਸ, ਕਵਲਾ ਦੇ ਪਤੀ ਵਿਸ਼ਨੂੰ, ਮੈਂ ਤਾਂ ਕਰੋੜਾਂ ਦੇਖਦਾ ਪਿਆ, ਇੱਕ ਨਹੀਂ, ਕਿਹੜੇ ਦੇ ਪੁਜਾਰੀ ਹੋ ਪਹਿਲੇ ਦੱਸੋ। ਭਗਤ ਕਬੀਰ ਜੀ ਦਾ ਇਹ ਸ਼ਬਦ ਕੁਝ ਨਾਮਦੇਵ ਦੇ ਵੀ ਨੇ, ਗੁਰੂ ਨਾਨਕ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬੜਾ ਖੋਲਿਆ ਇਸ ਵਕਤ ਕਬੀਰ ਦਾ ਇੱਕ ਸ਼ਬਦ। ਕਬੀਰ ਅਗਾਂਹ ਚੱਲ ਕੇ ਕਹਿੰਦੇ ਨੇ, ਕੋਟ ਚੰਦਰਮੇ ਕਰੇ ਚਰਾਕ, ਸੁਰ ਤੈ ਤੀਸ ਉਜੇਵੇਂ ਪਾਕ। ਪਹਿਲੇ ਇਹ ਦੱਸੋ, ਚੰਦਰਮਾ ਦੇ ਨਾਲ ਜੁੜੇ ਹੋ ਪੂਰਨਮਾਸ਼ੀ, ਜਿਸ ਦਿਨ ਚੰਦਰਮਾ ਪੂਰਨ ਹੋ ਜਾਂਦਾ, ਪੂਰਨਮਾਸ਼, ਮਾਸ਼ ਕਹਿੰਦੇ ਨੇ ਮਹੀਨੇ ਨੂੰ, ਮਹੀਨਾ ਪੂਰਾ ਹੋ ਗਿਆ। ਜਦ ਬੰਦੇ ਨੂੰ ਬਹੁਤੀ ਸਮਝ ਨਹੀਂ ਸੀ ਨਾ, ਉਦੋਂ ਮਹੀਨੇ ਦੀ ਗਿਣਤੀ ਚੰਦਰਮਾ ਨਾਲ ਜੋੜੀ ਹੋਈ ਸੀ। ਜਿਸ ਦਿਨ ਚੰਦਰਮਾ ਪੂਰਾ ਹੋ ਗਿਆ, ਮਾਸ਼ ਕਹਿੰਦੇ ਨੇ ਮਹੀਨੇ ਨੂੰ, ਮਾਸ਼ੀ ਮਹੀਨਾ, ਪੂਰਨ ਮਾਸ਼ੀ, ਮਹੀਨਾ ਪੂਰਾ ਹੋ ਗਿਆ, ਕਿਉਂਕਿ ਚੰਦਰਮਾ ਜੋ ਪੂਰਾ ਹੋ ਗਿਆ। ਉਸ ਦਿਨ ਨੂੰ ਇਹ ਪਵਿੱਤਰ ਜਾਣਨ ਵੀ ਇਹ ਮਹਾਨ ਦਿਹਾੜਾ ਹੈ, ਇਹ ਪਵਿੱਤਰ ਹੈ। ਇਹਦਾ ਮਤਲਬ 29 ਦਿਨ ਤੇ ਅਪਵਿੱਤਰ ਬਣਾਏ ਨਾ ਰੱਬ ਨੇ, ਇੱਕ ਦਿਨ ਪਵਿੱਤਰ ਬਣਾਇਆ, ਤੇ ਜਿਸ ਨੇ ਇਤਨੇ ਅਪਵਿੱਤਰ ਦਿਨ ਬਣਾਏ ਨੇ, ਉਹ ਆਪ ਕਿੱਥੋਂ ਪਵਿੱਤਰ ਹੋਵੇਗਾ। इतनी महज करा कहने ये दिन चंगा नहीं है, दिन किसने बनाया? रब ने। जो दिन चंगा नहीं है तो बनाने वाला कितों चंगा होगा? कुछ भी नहीं सोचते असी थोड़ा जिहा। एक बाद सहजे सहजे समझ पई कि एक रास दे सूरज छड़ के जब दूसरी रास दे प्रवेश करता है रुत फित बदल दिए। एक चंद्रमा करके सारी हलचल नहीं, सूरज करके। सूरज एको रुत अनेक, नानक करते के केते वेश। बारह रासां दे आधार देते फिर बारह महीने मने गए, फिर महीनों का संबंध सूरज नाल जोड़िया गया। जब ज्ञान मिलिया, सूरज समझ मिली, तो कबीर कहते ने पहले मैनू दसो किहड़े सूरज दे पुजारी हो? एक नहीं है। जाके मर्दन करें दुर्गा कोट, जाके मर्दन करें ब्रह्मा कोट वेद उचरें। करोड़ा दुर्गा जैसिया देवियां ने जो सेवादारनिया ने, नौकरानिया ने, परमात्मा के सामने उन्होंने कोई वैल्यू नहीं। ते करोड़ा ही ब्रह्मे जैसे ज्ञानी ने, पहले यह दसो किहड़े दे पुजारी हो, किहड़ी दुर्गा नूं मनदे हो? भगत कबीर। आप अगां चल के कहिंदे ने कोटक कुमेर भरे भंडार, कोटक लक्ष्मी करे सिंगार। लक्ष्मी का पूजन करने वाले पहले मैनूं दसो किहड़ी लक्ष्मी की पूजा करदे? ते करोड़ा तरह की है, कोई एक है? फिर इथे तक कबीर गल नहीं मुकांदे। कबीर अगां चलदे ने, बावन कोट जाके रुमावली, रावण सहना जैतें छली। जिसने रावण दी सेना नूं छल के ते रावण दा वध कीता, ओ राम भी मैं करोड़ा देखदे पया। पहले मैनू दसो किहड़े राम दे पुजारी हो? भगत कबीर। और पता है अगे चल के की कहिंदे ने? मैं ते शब्द पढ़ के कबीर दा हैरान हो गया। वैसे इस तरह दा ही शब्द नामदेव का भी है, और जरा कर रहा है यही मैं कर रहा। भगत कबीर अगां चल के कहने ने, सहस कोट बो कहत पुराण, दर्योधन का मथिया मान। जिसने दर्योधन दे मान नू मिट्टी दे च मिला दिता, वो कृष्ण भी मैं करोड़ा देखता पिया। पहले मैं दसो किस दे पुजारी हो? किसनू पे पूछ दे हो? ज्ञान खंड दे च पहुंच के परमात्मा व्यक्ति नहीं है, शक्ति है। इस वास्ते कलगीधर ने अपनी कथा दे लिख दिता, जेड़ा मैनू परमात्मा आखेगा कुंभी नरक दे जाएगा। जो हमको परमेश्वर उचरे ते सब नरक कुंड में परे। मोको दास तवन का जानो, या में भेज न रंज पछानो। मैं हूं परम पुरख को दासा, देखन आयो जगत तमाशा। मैं उसका निमाणा सेवक हाँ, परमात्मा नहीं हाँ। भुल के भी मैनू परमात्मा जैसा ना कहना, और जेड़ा आखेगा कुंभी नरक दे जाएगा। मैं ते परमात्मा नाल जोड़न वाला, परमात्मा दी गल आखण वाला, ओदा सेवक, ओदा दास। ज्ञान खंड विच पहुंच के ऐसा पता चलदा है। ते ज्ञान खंड दे जिहड़े नहीं पहुंचदे, सिर्फ धर्म खंड विच रुके होने, ओह कहिंदे ने फलाणे दी बख्शिश, फलाणे दी बख्शिश, फलाणे दी बख्शिश। पर जदों कोई ज्ञान खंड विच पहुंचदा है तो उन्हें समझ आ जाती है, दाते दात रखी हथ अपने, जिस भावे तिस दे। सारियां दातां उस परमात्मा दे कोल ने, और उसकी मर्जी तो बिना ना कोई शराप दे सकता है, ना ही उसकी मर्जी तो बिना कोई वर दे सकता है। ये भी बैलेंस करते हैं, सब कुछ उस तो ही होता है। ये पुरजा उस तो हिलता है, ये फुरना परमात्मा का है। पर ज्ञान खंड विच पहुंच के ही ऐसा पता चलता है। ज्ञान खंडी की कई पहचान कि परमात्मा उसके सामने व्यक्ति नहीं है, शक्ति है, महान शक्ति है। और उसनों आत्म अनुभव भी हो जाता है कि बड़े अवतार ने, बड़े गुरु पीर पैगंबर ने, बड़े ही भगत ने, बड़िया ही शक्तियां वाले देवते ने, बड़ा लंबा चौड़ा पसारा है, बहुत कुछ है। और इस ब्रह्मांड विच अनेक आत्मा ते आत्मावां ने कई कोट भूत प्रेत सूकर मिर्गाज। गुरु अर्जन देव जी, अनेक ऐसिया रूहां ने जिन्हां कोल जिसम नहीं है, शरीर नहीं है, काया नहीं है, पर है ज्ञान है। और ये लंबा चौड़ा खुलासा किसी वक्त मैं आप जी के सामने रखांगा। जिस तरह मनुखां दे कई नेक ने ते कई बद ने, इन्हां रूहां दे च भी कई नेक ने कई बद ने। जो नेक ने उन्हां नूं देव कह देंदे ने, और जो बद ने उन्हां नूं भूत प्रेत कह देंदे ने। कई कोट भूत प्रेत सूकर मिर्गाज, मैं पहले कदे नहीं मनदा सी, लेकिन गुरबाणी की स्टडी की थी, जब सतगुरु की बाणी ने ऐसा कहा तो फिर मैनूं खोजण ते मजबूर होना पिया। फिर जब मैं जन्म साखी पढ़ी, उस दे इत्ते बहुत सारियां इस ढंग दियां कहानियां गाथावां कथा। और जन्म साखी पढ़ के हैरान भी मैं होया कि उत्थे होर धरतियां होर ग्रह होर पृथ्वियां का भी जिक्र है। जैसे मरदाना पुछदा है बाबा आपां कित्थे आ गए, सतगुरु कहिंदे चंद्र लोक दे आ गए, चंद्र लोक चंद्रमा ते। जिस दिन मैं पढ़िया कि चंद्रमा ते ना कोई ऑक्सीजन है, ना कोई पवन है, ना कोई पानी है, जन्म साखी चे कथा लिखी है बाबा चंद्रमा ते, और जन्म साखी विच पता कितनी दूरी लिखी गई है चंद्रमा की, जो अजोकी साइंस दसदी है इतनी दूरी लिखी गई योजना के हिसाब न, ध्रुव मंडल होर ग्रह नक्षत्र। फिर मैं अपने ढंग नाल इसकी खोज की, परम पुरख अपनी काया नूं एक पासे कर देंदे ने और आत्मक रूप विच भ्रमण करदे ने, यह भी एक ढंग है। सिद्ध होमा सिद्ध लाई रिद आखा आओ, गुपत प्रगट होए बैसा लोक राखे भाओ, मत देख भूला विसरे तेरा चित ना वे नाओ। अपनी पूजा प्रतिष्ठा लिए ऐसा कराना यह गलत है, लेकिन संसार नाल संबंध जोड़न वास्ते ऐसा करना यह रब्बी हिदायत आउंदी उन्हां नूं, ऐसा वो कर सकते हैं। आत्मा नूं हवा की लोड़ नहीं, पानी की लोड़ नहीं, ऑक्सीजन की लोड़ नहीं, वो रूहानी मंडल ने कही खाली कुछ भी नहीं। जन्म साखी कहती कोई ग्रह खाली नहीं है, तिथे लोए लोए आकार उथे अलग अलग आकार ने, वक वक तरह का जीवन है, इस तरह का जीवन नहीं है, इस तरह की जिंदगी नहीं है। जिवें इस पृथ्वी उत्ते जीवन है इस तरह का जीवन नहीं है, इस तरह का आहार नहीं है, इस तरह की जिंदगी नहीं है, वो वक वक जिंदगियां ने, अनेक तरह दी जिंदगियां ने, पर ज्ञान खंड विच पहुंच के पता चलता है इस सब कुछ का। यह सारी की सारी जिहड़ी जानकारी है जैसे सुरत जपद्या जपद्या ज्ञान खंड विच पहुंचती है, तो इस सब कुछ का बोध हो जाता है, ज्ञान हो जाता है, पर अजे ज्ञान होया है परमात्मा नहीं मिलेगा। ये मैं अर्ज कर दिया, समझ पै गई है परमात्मा नहीं मिलेगा, ईश्वर नहीं मिलेगा। इतना पता चल गया है कि बड़े संत ने, बड़े अवतार ने, बड़े पैगंबर ने, बड़ा लंबा चौड़ा पसार है, बड़ियां धरतियां ने, बड़े संत ने, बड़े महंत ने, तो बहुत लंबा चौड़ा पसार है, करोड़ा अरबा खरबा सूरज ने, चंद्रमा ने, इते बहुत लंबा चौड़ा पसार है ज्ञान, ते ज्ञान नाल हिरदा निर्मल भी नहीं आता, यह भी मैं अर्ज कर रहा। ज्ञानी कपटी हो सकता है, यह भी मैं अर्ज कर रहा। हिरदे कपट मुख ज्ञानी, झूठे कहां बिलोवस पानी। जितने चिर तक सच की प्राप्ति नहीं आती, सच खंड तक सुरत पहुंचती नहीं, झूठ की मैल रहेगी। धर्म खंडी कोल ते बहुत आती है, उसकी जिंदगी ते बहुत उथली आती है। नवा नवा इस मार्ग से चले है, बड़ा उथलापन है कुछ नहीं, उसके को गहराई कुछ भी नहीं है। ज्ञान खंडी कोल ज्ञान है, हिरदे की शुद्धि नहीं है, क्योंकि अजे सच की प्राप्ति नहीं है। अगर ये जाप जारी रहे, जप करता रहे, और जप की जो विधि साहिब श्री गुरु नानक देव जी महाराज ने दसी है, मैं फिर आप जी के सामने जो है रखांगा, अगर ये जप जारी रहे तो सुरत पहुंच जाती है सरमखंड। तो सरमखंड की है, तीसरे पड़ाव की है, उत्थे जो कुछ है ये सारिया विचार मैं कल आप जी के सामने रखांगा। सिर्फ दो चार मिनट एक निकी जी बेनती करनी है कि प्रबंधक साहबान अज मेरे को आए सन और कहते सन कि गुरुद्वारे के चारों पासे जी पार्क बनानी है, जो जमीन कच्ची पई है और इस सारा इस्तेमाल करने थोड़ी जी कठिनाई है, इन सारा पक्का करने का साडा विचार है। तो मैं इशारा समझ गया, मैं तो एक गरीब प्रचारक हाँ, संगत को बेनती कर देंगे तो संगत ने जी कथा भेट दिती होनी है ये तो उस खर्च कर देना, तो बाकी सारी संगत को प्रार्थना करांगे कि कथा भेट अज तो जरूर दो, जो रोज़ नहीं देंगे कोई गल नहीं, वो मैं अपनी जेब में पा लेना हूं। अज ये पार्क बनने वास्ते ये सारी माया लगनी है, तो जितनी थोड़ी जेब इजाजत दे जितनी कथा भेट जरूर जो है दे के जाना। साहिब गुरु ग्रंथ साहब जी महाराज के चरणों च मेरी अरदास भी होगी, जो मैं नहीं करता, अरदास है कि हर एक की माया नूं भाग लग गए, पातशाह कभी किसी की जेब खाली ना रखे, जेब विच बरकतां पावे। सतगुरु हमेशा इस रंग दियां बरकतां जो है पांदे ने, तो इस पावन अस्थान के चारों पासे ये जगह पक्की करनी है ताकि कारां थोड़ियां आराम नाल जो है ठहर सकन, खड़ियां कर सको, ਉਸ ਲਈ ਮਾਇਆ ਦੀ ਲੋੜ ਹੈ। ਇਹ ਜੋ ਮਾਇਆ ਆਪ ਜੀ ਨੇ ਦਿੱਤੀ ਹੈ ਤੇ ਉਸ ਦੇ ਖਰਚ ਹੋਵੇਗੀ। ਹੋਰ ਸੱਜਣ ਗੁਰੂ ਕੇ ਲਾਲ ਬੇਅੰਤ ਮਾਇਆ ਅਰਦਾਸ ਕਰਾ ਰਹੇ ਨੇ ਔਰ ਇੱਥੋਂ ਦੇ ਹੈਡ ਗ੍ਰੰਥੀ ਸਾਹਿਬ ਜੋ ਮੁੱਖ ਸੇਵਾਦਾਰ ਨੇ ਉਹ ਵੀ ਮਾਇਆ ਅਰਦਾਸ ਕਰਾ ਰਹੇ ਨੇ ਪਾਤਸ਼ਾਹ ਉਹਨਾਂ ਦੀ ਮਾਇਆ ਨੂੰ ਭਾਗ ਲਾਵੇ। ਹੋਰ ਬੇਅੰਤ ਮਾਈ ਭਾਈ ਬੇਅੰਤ ਮਾਇਆ ਆਪਣੀ ਜੇਬ ਦੇ ਚੋਂ ਇਸ ਕਾਰਜ ਲਈ ਅਰਦਾਸ ਕਰਾ ਰਹੇ ਨੇ। ਸਤਿਗੁਰ ਸਾਰਿਆਂ ਦੀ ਮਾਇਆ ਨੂੰ ਭਾਗ ਲਾਵੇ, ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਰੱਖੇ ਤੇ ਸਾਰਿਆਂ ਦੀ ਸੁਰਤ ਨੂੰ ਰਵਾਨੀ ਜੋ ਹੈ ਬਖਸ਼ੇ। ਜਿਹੜੇ ਜਿਹੜੇ ਸੱਜਣ ਮਾਇਆ ਅਰਦਾਸ ਕਰਾ ਰਹੇ ਨੇ ਪਾਤਸ਼ਾਹ ਸਭ ਦੇ ਸਿਰ ਤੇ ਮਿਹਰ ਭਰਿਆ ਰੱਖਣ, ਦੁੱਖਾਂ ਕਲੇਸ਼ਾਂ ਦਾ ਨਾਸ ਕਰਨ ਔਰ ਆਪਣਾ ਪਿਆਰ ਆਪਣਾ ਸਿਦਕ ਭਰੋਸਾ ਬਣਾਈ ਰੱਖਣ। ਹੋਰ ਬੇਅੰਤ ਮਾਇਆ ਮਾਤਾਵਾਂ ਵੱਲੋਂ ਬੱਚੀਆਂ ਵੱਲੋਂ ਵੀ ਅਰਦਾਸ ਹੋ ਰਹੀ ਹੈ, ਸਤਿਗੁਰ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ। ਬੇਅੰਤ ਮਾਇਆ ਗੁਰੂ ਕੇ ਲਾਲ ਨੌਜਵਾਨ ਵੀਰ ਬਜ਼ੁਰਗ ਅਰਦਾਸ ਕਰਾ ਰਹੇ ਨੇ ਪਾਤਸ਼ਾਹ ਸਾਰਿਆਂ ਦੀ ਮਾਇਆ ਨੂੰ ਭਾਗ ਲਾਵਣ, ਸਾਰਿਆਂ ਦੇ ਹਿਰਦੇ ਸ਼ਰਧਾ ਭਾਵਨਾ ਜੋ ਹੈ ਬਣਾਈ ਰੱਖਣ। ਇੱਕ ਬੱਚੀ ਅਰਦਾਸ ਕਰਾ ਰਹੀ ਹੈ, ਇੱਕ ਹੋਰ ਨੌਜਵਾਨ ਵੀਰ ਬੇਅੰਤ ਮਾਇਆ ਅਰਦਾਸ ਕਰਾ ਰਹੇ ਨੇ, ਹੋਰ ਗੁਰੂ ਕੇ ਲਾਲ ਬੇਅੰਤ ਮਾਇਆ ਇਸ ਪਾਵਨ ਅਸਥਾਨ ਦੀ ਬਣਤਰ ਰਹੀ ਜੋ ਇਹਨਾਂ ਨੇ ਪੱਕਾ ਕਰਨਾ ਔਰ ਛੇਤੀ ਛੇਤੀ ਜਾਏਗਾ, ਅਰਦਾਸ ਕਰਾ ਰਹੇ ਨੇ ਸਾਹਿਬ ਸਾਰਿਆਂ ਦੀ ਮਾਇਆ ਨੂੰ ਜੋ ਹੈ ਲੇਖੇ ਲਾਵੇ। ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸੁਮਾਰ ਅਥਾ ਅਗਨ ਅਤੋਲੈ ਜਿਉ ਬੁਲਾਓ ਤਿਉ ਨਾਨਕ ਦਾਸ ਬੋਲੇ। ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਸਨਿਮਰ ਫਤਿਹ ਪ੍ਰਵਾਨ ਕਰਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕੁਛ ਦਿਨਾਂ ਤੋਂ ਵਿਚਾਰ ਆਪ ਪੰਜ ਖੰਡਾਂ ਦੀ ਸਰਵਣ ਕਰ ਰਹੇ ਹੋ, ਜਿਸ ਦੇ ਵਿੱਚ ਮੈਂ ਸਿਰਫ ਪਹਿਲਾ ਹੀ ਖੰਡ ਧਰਮ ਖੰਡ ਦੀ ਹੀ ਕੁਛ ਵਜ਼ਾਹਤ ਕਰ ਸਕਿਆ। ਧਰਮ ਖੰਡ ਸਿਰਫ ਬਾਹਰੋਂ ਜੀਵਨ ਨੂੰ ਸਰੀਰ ਨੂੰ ਮਰਿਆਦਾ ਦੇਣੀ, ਬਸ ਇਤਨਾ ਹੀ ਹੈ। ਧਰਮ ਖੰਡੀ ਅੰਤਰਮੁਖੀ ਨਹੀਂ ਆਉਂਦਾ, ਧਰਮ ਖੰਡੀ ਦੀ ਅੰਦਰ ਯਾਤਰਾ ਨਹੀਂ ਹੈ। ਪਦਾਰਥ ਦੀ ਖੋਜ ਕਰਨੀ ਹੈ ਬਾਹਰ ਕਰਨੀ ਪਏਗੀ, ਪਰਮਾਤਮਾ ਦੀ ਖੋਜ ਕਰਨੀ ਹੈ ਅੰਦਰ। ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ। ਉਹ ਜੋ ਨੌ ਨਿਤ ਨਾਮ ਹੈ ਉਹ ਤੇ ਅੰਦਰੋਂ ਲੱਭੇਗਾ, ਧਨ ਬਾਹਰੋਂ ਲੱਭੇਗਾ, ਧਰਮ ਅੰਦਰੋਂ ਲੱਭੇਗਾ। ਪਦਾਰਥ ਬਾਹਰੋਂ ਲੱਭੇਗਾ, ਪਰਮਾਤਮਾ ਅੰਦਰੋਂ ਲੱਭੇਗਾ। ਪਰਿਵਾਰ ਦੀ ਦੁਨੀਆ ਬਾਹਰ ਦੀ ਦੁਨੀਆ ਹੈ, ਨਿਰੰਕਾਰ ਦੀ ਦੁਨੀਆ ਅੰਦਰ ਦੀ ਦੁਨੀਆ ਹੈ। ਬਾਹਰ ਵੀ ਕੁਛ ਚਾਹੀਦਾ ਹੈ, ਅੰਦਰੋਂ ਵੀ ਚਾਹੀਦਾ ਹੈ। ਬਾਹਰ ਲੋਕ ਹੈ, ਅੰਦਰ ਪਰਲੋਕ ਹੈ। ਅੰਦਰ ਦੀ ਦੁਨੀਆ ਸਰੀਰ ਤੋਂ ਪਰੇ ਦੀ ਦੁਨੀਆ ਪਰਲੋਕ, ਮਨ ਤੋਂ ਪਰੇ ਦੀ ਦੁਨੀਆ ਪਰਲੋਕ, ਪਦਾਰਥਾਂ ਤੋਂ ਪਰੇ ਦੀ ਦੁਨੀਆ ਪਰਲੋਕ। ਪਰਲੋਕ ਦੇ ਅਖਰੀ ਅਰਥ ਇਹ ਨੇ ਉਹ ਲੋਕ ਇਸ ਤੋਂ ਪਰੇ। ਇਹ ਲੋਕ ਪਰਲੋਕ, ਇਹ ਲੋਕ ਜਿਸ ਦੇ ਵਿੱਚ ਅਸੀਂ ਜੀ ਰਹੇ ਬਾਹਰ ਮੁਖੀ, ਪਰਲੋਕ ਇਸ ਤੋਂ ਪਰੇ ਦੀ ਦੁਨੀਆ, ਸਰੀਰ ਤੋਂ ਪਰੇ ਦੀ ਦੁਨੀਆ, ਪਦਾਰਥ ਤੋਂ ਪਰੇ ਦੀ ਦੁਨੀਆ, ਧਨ ਤੋਂ ਪਰੇ ਦੀ ਦੁਨੀਆ, ਪਰਿਵਾਰ ਤੋਂ ਪਰੇ ਦੀ ਦੁਨੀਆ। ਨੌ ਨਿਤ ਅੰਮ੍ਰਿਤ ਪ੍ਰਭਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਧਰਮ ਖੰਡੀ ਚਲਤੇ ਪਿਆ ਹੈ ਪਰ ਅਜੇ ਬਾਹਰ ਹੈ, ਅਜੇ ਅੰਦਰ ਦੀ ਤਰਫ ਇਸਦੀ ਯਾਤਰਾ ਨਹੀਂ, ਅਜੇ ਸਾਰਾ ਜ਼ੋਰ ਇਸਦਾ ਬਾਹਰ ਤੇ ਹੈ, ਜਿਸ ਨੂੰ ਕਰਮ ਕਾਂਡ ਹੀ ਕਹਿ ਦਿੰਦੇ ਨੇ ਹਿੰਦੂ ਧਰਮ ਵਿੱਚ, ਜਿਹਨੂੰ ਇਸਲਾਮ ਵਿੱਚ ਕਹਿੰਦੇ ਨੇ ਬੜਾ ਸ਼ਰਈ ਹੈ, ਸ਼ਰ੍ਹਾਂ ਦਾ ਪਾਬੰਦ ਹੈ, ਬਕਾਇਦਾ ਰੋਜ਼ੇ ਰੱਖਦਾ ਹੈ, ਬਕਾਇਦਾ ਹੱਜ ਕਰਨ ਗਿਆ ਹੈ, ਜ਼ਕਾਤ ਦਿੰਦਾ ਹੈ, ਕੁਰਾਨ ਦੀ ਤਲਾਵਤ ਕਰਦਾ ਹੈ, ਸਭ ਕੁਛ ਹੈ ਬਾਹਰ ਮੁਖੀ, ਪਰ ਅਜੇ ਅੰਦਰ ਦੀ ਯਾਤਰਾ ਨਹੀਂ ਹੈ। ਹੂ ਬਹੁ ਇਸ ਤਰ੍ਹਾਂ ਸਿੱਖ ਜਗਤ ਵਿੱਚ ਬਾਹਰ ਦਾ ਕਰਮ ਕਾਂਡ ਅਜੇ ਆ ਰਿਹਾ ਗੁਰਦੁਆਰੇ, ਬਾਣਾ ਪਹਿਨ ਲਿਆ ਇਸਨੇ ਸਿੱਖੀ ਦਾ, ਅੰਦਰ ਦੀ ਯਾਤਰਾ ਕੁਛ ਵੀ ਨਹੀਂ ਹੈ। ਪਰ ਫਿਰ ਵੀ ਆਖਿਰ ਜਿੱਥੇ ਮਨੁੱਖ ਖੜਾ ਹੈ ਉੱਥੋਂ ਹੀ ਚੱਲਣਾ ਪਏਗਾ, ਖੜਾ ਤੇ ਬੰਦਾ ਬਾਹਰ ਹੈ, ਯਾਤਰਾ ਤੇ ਬਾਹਰ ਤੋਂ ਹੀ ਸ਼ੁਰੂ ਕਰਨੀ ਪਏਗੀ। ਤੋ ਸ਼ਰ੍ਹਾ ਚਾਹੀਦੀ ਹੈ, ਧਰਮ ਖੰਡ ਚਾਹੀਦਾ ਹੈ, ਕਰਮ ਕਾਂਡ ਚਾਹੀਦਾ ਹੈ, ਇਸ ਤੋਂ ਬਿਨਾਂ ਵੀ ਗੁਜ਼ਾਰਾ ਨਹੀਂ। ਪਰ ਕੋਈ ਧਰਮ ਖੰਡ ਵਿੱਚ ਰੁਕ ਜਾਏ, ਸਿਰਫ ਬਾਣੇ ਤੇ ਹੀ ਰੁਕ ਗਿਆ, ਅੱਗੇ ਗਿਆ ਹੀ ਨਹੀਂ, ਸਿਰਫ ਬਾਹਰ ਦੇ ਸਾਧਨਾ ਤੇ ਹੀ ਰੁਕ ਗਿਆ, ਸੇਵਾ ਕਰ ਲੈਣੀ ਹੈ, ਗੁਰਦੁਆਰੇ ਆ ਗਿਆ, ਬੈਠ ਗਿਆ, ਥੋੜਾ ਜਿਹਾ ਸੁਣ ਲਿਆ ਕੀਰਤਨ ਕਥਾ, ਚਲਾ ਗਿਆ, ਬਸ ਇਹ ਧਰਮ ਖੰਡ ਤੇ ਰੁਕ ਗਿਆ। ਔਰ ਜੇ ਕਿਧਰੇ ਇਸ ਤਰ੍ਹਾਂ ਦੀ ਸੁਰਤ ਇਸਦੀ ਰੁਕ ਗਈ, ਅੰਤਰਮੁਖੀ ਹੋਈ ਨਾ, ਤਾਂ ਕਹਿੰਦੇ ਨੇ ਜਾਂ ਤੇ ਬੰਦਾ ਨਾਸਤਿਕ ਹੋ ਜਾਂਦਾ, ਮੁੜ ਜਾਂਦਾ, ਵਾਪਸ ਹੋ ਜਾਂਦਾ, ਜਾਂ ਬੜਾ ਕੱਟੜ ਹੋ ਜਾਂਦਾ, ਪੱਕਾ ਸ਼ਰਈ ਹੋ ਜਾਂਦਾ, ਮੁਤਸਬੀ ਹੋ ਜਾਂਦਾ, ਤੰਗ ਦਿਲ ਹੋ ਜਾਂਦਾ, ਦੂਜੇ ਤੀਜੇ ਲਈ ਥਾਂ ਨਹੀਂ, ਕਿਸੇ ਨੂੰ ਬਰਦਾਸ਼ਤ ਨਹੀਂ ਕਰੇਗਾ, ਚਾਹੇ ਉਹ ਮੁਸਲਮਾਨ ਹੈ, ਚਾਹੇ ਉਹ ਸਨਾਤਨੀ ਹਿੰਦੂ ਹੋਵੇ, ਚਾਹੇ ਈਸਾਈ ਜਗਤ ਦੇ ਲੋਕ ਹੋਣ, ਚਾਹੇ ਸਿੱਖ ਹੋਵੇ। ਕੱਟੜ ਮਨੁੱਖ ਦਾ ਮਤਲਬ ਹੈ ਬਹੁਤ ਮੁਤਸਬੀ ਹੋ ਗਿਆ, ਬੜਾ ਤੰਗ ਦਿਲ, ਹਿਰਦੇ ਦਾ ਵੇੜਾ ਇਤਨਾ ਸੋੜਾ ਹੋ ਗਿਆ, ਦੂਜੇ ਤੀਜੇ ਚੌਥੇ ਲਈ ਕੋਈ ਥਾਂ ਨਹੀਂ, ਕਿਸੇ ਲਈ ਥਾਂ ਨਹੀਂ, ਕਰਮ ਕਾਂਡ ਤੇ ਰੁਕ ਕੇ ਰਹਿ ਗਿਆ। ਜਪ ਜਾਰੀ ਰਹਿ ਤਾਂ ਸੁਰਤ ਧਰਮ ਖੰਡ ਤੋਂ ਚਲੀ ਜਾਂਦੀ ਹੈ ਗਿਆਨ ਖੰਡ ਦੇ ਵਿੱਚ, ਸਮਝ ਪੈ ਜਾਂਦੀ ਹੈ ਤੇ ਬੜਾ ਪਸਾਰਾ, ਬੜੀ ਦੁਨੀਆ। ਹੁਣ ਜੋ ਧਰਮ ਖੰਡ ਵਿੱਚ ਖੜਾ ਹੈ ਤੇ ਜੋ ਗਿਆਨ ਖੰਡ ਵਿੱਚ ਪਹੁੰਚ ਗਿਆ, ਦੋਹਾਂ ਦਾ ਤਾਲਮੇਲ ਵੀ ਨਹੀਂ ਬੈਠੇਗਾ, ਇਹਨਾਂ ਦੋਹਾਂ ਦਾ ਵੀ ਮਤਭੇਦ ਹੋ ਜਾਏਗਾ, ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਉਂਕਿ ਇੱਕ ਅੱਗੇ ਲੰਘੇ, ਇੱਕ ਪਿੱਛੇ। ਗੁਰਦੁਆਰੇ 'ਚ ਆਪ ਇਤਨੇ ਸਾਰੇ ਬੈਠੇ ਹੋ ਨਾ, ਆਪ ਇੱਕ ਸਟੇਜ ਦੇ ਉੱਤੇ ਨਹੀਂ ਬੈਠੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਜਿਸ ਤਰ੍ਹਾਂ ਇੱਕ ਹਾਈ ਸਕੂਲ ਹੈ, ਕੋਈ ਪਹਿਲੀ 'ਚ, ਕੋਈ ਦੂਜੀ 'ਚ, ਕੋਈ ਤੀਜੀ 'ਚ, ਕੋਈ ਚੌਥੀ 'ਚ, ਕੋਈ ਪੰਜਵੀਂ, ਅਲੱਗ ਅਲੱਗ ਕਲਾਸਾਂ ਨੇ। ਗੁਰਦੁਆਰੇ 'ਚ ਵੀ ਜਿੰਨੇ ਬੈਠੇ ਨੇ, ਕੋਈ ਧਰਮ ਖੰਡੀ ਹੋ ਸਕਦੇ ਨੇ, ਕੋਈ ਗਿਆਨ ਖੰਡੀ ਹੋ ਸਕਦੇ ਨੇ, ਕੋਈ ਸ਼ਰਮ ਖੰਡੀ ਹੋ ਸਕਦੇ ਨੇ, ਕਿਸੇ 'ਤੇ ਬਖਸ਼ਿਸ਼ ਹੋ ਗਈ ਹੋਵੇ, ਹੋ ਸਕਦਾ ਉਹ ਕਰਮ ਖੰਡੀ ਵੀ ਹੋਵੇ, ਅਤੇ ਕੋਈ ਵਾਕਈ ਪਰਮਾਤਮਾ ਦਾ ਰੂਪ ਹੋ ਗਿਆ ਹੋਵੇ, ਸੱਚਖੰਡੀ ਹੋਵੇ। ਇੱਥੇ ਇੱਕ ਖੰਡ 'ਚ ਬੈਠੇ ਲੋਕ ਨਹੀਂ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕਈ ਦਫ਼ਾ ਗਿਆਨ ਖੰਡੀ ਅਤੇ ਧਰਮ ਖੰਡੀ ਵਿੱਚ ਆਪਸ ਵਿੱਚ ਮਤਭੇਦ ਅਤੇ ਤਨਾਜ਼ੇ ਵੀ ਹੋ ਜਾਂਦੇ ਨੇ, ਝਗੜੇ ਵੀ ਹੋ ਜਾਂਦੇ ਨੇ। ਗਿਆਨ ਖੰਡੀ ਨੂੰ ਬੜੀ ਸਮਝ ਪੈ ਗਈ ਹੈ, ਬਹੁਤ ਕੁਛ ਪਤਾ ਚੱਲ ਗਿਆ, ਬੜੀ ਦੁਨੀਆ, ਬੜਾ ਪਸਾਰਾ, ਕਿਤਨੇ ਹੀ ਸ਼ਿਵ ਜੀ ਨੇ, ਕਿਤਨੇ ਹੀ ਕ੍ਰਿਸ਼ਨ ਨੇ, ਕਿਤਨੇ ਹੀ ਰਾਮ ਨੇ, ਕਈ ਧਰਤੀਆਂ ਨੇ, ਅਨੰਤ ਸੂਰਜ ਚੰਦ ਤਾਰੇ ਨੇ, ਜਿਸੇ ਕੱਲ ਆਪ ਜੀ ਨੇ ਸਰਵਨ ਕੀਤਾ, ਤੇ ਬਹੁਤ ਲੰਬਾ ਚੌੜਾ ਪਸਾਰਾ ਹੈ। ਔਰ ਜਦ ਇਤਨੀ ਵੱਡੀ ਦੁਨੀਆ ਤਾਂ ਉਸਦਾ ਹਿਰਦਾ ਥੋੜਾ ਵਿਸ਼ਾਲ ਹੋ ਜਾਂਦਾ ਹੈ, ਜਿਗਰਾ ਵੱਡਾ ਹੋ ਜਾਂਦਾ, ਧਰਮ ਖੰਡੀ ਦਾ ਹਿਰਦਾ ਵਿਸ਼ਾਲ ਨਹੀਂ ਆਉਂਦਾ, ਉਹਦੇ ਹਿਰਦੇ ਦੇ ਵਿੱਚ ਦੂਸਰੇ ਤੀਸਰੇ ਲਈ ਥਾਂ ਨਹੀਂ ਆਉਂਦੀ, ਚੌਥੇ ਲਈ ਥਾਂ ਨਹੀਂ ਆਉਂਦੀ। ਹਾਂ, ਅਗਰ ਗਿਆਨ ਖੰਡੀ ਹੋ ਜਾਏ ਤਾਂ ਉਹਦੀ ਜੈਸੇ ਜਾਣਕਾਰੀ ਵਧੇਗੀ, ਹਿਰਦਾ ਵੀ ਵੱਧ ਜਾਏਗਾ, ਹਿਰਦਾ ਖੁੱਲ ਜਾਏਗਾ। ਲੇਕਿਨ ਸਮਝ ਪੈ ਗਈ ਹੈ, ਜਾਣਨਾ ਹੋਰ ਗੱਲ ਹੈ, ਪਾਵਣਾ ਹੋਰ ਗੱਲ ਹੈ, ਜਾਣ ਤੇ ਲੈ ਹੈ, ਪਾਇਆ ਨਹੀਂ ਅਜੇ। ਮੈਂ ਫਰਜ਼ ਕਰਾਂ, ਜਾਣਨਾ ਹੋਰ ਗੱਲ ਹੈ, ਪਾਵਣਾ ਹੋਰ ਗੱਲ ਹੈ, ਜਾਣ ਲੈ, ਪਤਾ ਚੱਲ ਗਿਆ ਬੜੀ ਦੁਨੀਆ ਹੈ, ਬੜੀ ਦੁਨੀਆ ਹੈ, ਤੇ ਬਹੁਤ ਲੰਬਾ ਚੌੜਾ ਪ੍ਰਸਾਰ ਹੈ ਪਰਮਾਤਮਾ ਦਾ। ਜੋ ਕੁਛ ਮੈਂ ਸਮਝਦਾ ਪਿਆ ਸੀ ਇਹਦੇ ਨਹੀਂ ਹੈ, ਤੇ ਗੱਲ ਕੁਝ ਹੋਰ ਹੈ। ਲੇਕਿਨ ਗਿਆਨ ਖੰਡ ਤੋਂ ਜਿਹੜਾ ਅੱਗੇ ਚੱਲਣਾ ਹੈ, ਇਹ ਬਿਖੜੀ ਚੜ੍ਹਾਈ ਹੈ, ਮੈਦਾਨੀ ਰਸਤਾ ਨਹੀਂ, ਪਹਾੜੀ ਰਸਤਾ ਹੈ, ਕਠਿਨ ਰਸਤਾ ਹੈ, ਜਿਸ ਨੂੰ ਕਬੀਰ ਨੇ ਕਹਿ ਦਿੱਤਾ ਹੈ, ਜਹਿਨ ਮਾਰਗ ਪੰਡਤ ਗਏ। ਪੰਡਤ ਜੋ ਕਰਮ ਕਾਂਡ ਵਿੱਚ ਰੁਕ ਗਿਆ, ਪੰਡਤ ਹਰ ਮਜ਼ਹਬ ਦੇ ਚਾਹੁੰਦੇ ਨੇ, ਈਸਾਈ ਜਗਤ ਵਿੱਚ, ਮੁਸਲਮਾਨ ਜਗਤ ਵਿੱਚ, ਹਿੰਦੂ ਜਗਤ ਵਿੱਚ, ਸਿੱਖ ਜਗਤ ਵਿੱਚ, ਜੋ ਸਿਰਫ ਕਰਮ ਕਾਂਡ ਤੇ ਰੁਕ ਗਿਆ, ਬਸ ਤੰਗ ਦਿਲ, ਛੋਟਾ ਦਾਇਰਾ, ਤੋ ਕਬੀਰ ਕਹਿੰਦੇ ਜਿਸ ਪਾਸੇ ਇਹ ਪੰਡਿਤ ਚੱਲ ਪਏ ਨੇ ਚਤੁਰ ਚਲਾਕ ਬੰਦੇ, ਜਹਿ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ। ਇਹਨਾਂ ਦੇ ਪਿੱਛੇ ਬੜੀ ਭੀੜ ਹੈ ਕਰਮ ਕਾਂਡੀਆਂ ਦੇ ਪਿੱਛੇ। ਇੱਕ ਔਗਟ ਘਾਟੀ ਰਾਮ ਕੀ ਤੇ ਚੜ ਰਿਹਾ ਕਬੀਰ, ਇੱਕ ਬਿਖੜੀ ਘਾਟੀ ਤੇ ਮੈਂ ਕੱਲਾ ਹੀ ਚੜ ਰਿਹਾ, ਨਾ ਮੇਰੇ ਕੋਈ ਅੱਗੇ ਨਾ ਕੋਈ ਮੇਰੇ ਪਿੱਛੇ। ਜਦ ਕਦੀ ਅਭਿਆਸ ਕਰਨ ਬੈਠੋਗੇ ਤੇ ਗਿਆਨ ਖੰਡ ਤੋਂ ਅੱਗੇ ਜਾਓਗੇ, ਯਕੀਨ ਜਾਣੋ ਸੰਗੀ ਸਾਥੀ ਨਹੀਂ ਮਿਲਣਗੇ। ਤੁਸੀਂ ਆਖੋ ਕੋਈ ਅਭਿਆਸੀ ਮਿਲੇ, ਕੋਈ ਨਾਮ ਰਸਕ ਮਿਲੇ, ਮੁਸ਼ਕਿਲ ਹੈ। ਅਗਰ ਇਸ ਤਰ੍ਹਾਂ ਹੀ ਆਮ ਹਰ ਥਾਂ ਤੇ ਨਾਮ ਰਸਕ ਮਿਲਦੇ ਤੇ ਸਾਨੂੰ ਅਰਦਾਸ ਦੇ ਇਹ ਸ਼ਬਦ ਐਡ ਕਰਨ ਦੀ ਲੋੜ ਹੀ ਨਹੀਂ ਸੀ। ਸਹੀ ਸੰਤ ਗੁਰਮੁਖ ਪਿਆਰੇ ਮੇਰ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਪੂਰਵ ਕਰਮ ਅੰਕੁਰ ਜਬ ਪ੍ਰਗਟੇ ਤੋ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਕਿਸੇ ਬੈਰਾਗੀ ਦੇ ਦਰਸ਼ਨ, ਕਿਸੇ ਰਸਕ ਦੇ ਦਰਸ਼ਨ ਜੋ ਘਾਟੀਆਂ ਤੇ ਚੜ ਰਿਹਾ, ਕਿ ਚੜਾਈ ਦੇ ਥਕੇਵਾਂ ਤੇ ਹੈ, ਚੜਾਈ ਵਿੱਚ ਕਠਿਨਾਈ ਤੇ ਹੈ, ਪਰ ਦ੍ਰਿਸ਼ ਵੀ ਬੜੇ ਸੁੰਦਰ ਨੇ। ਜੈਸੇ ਜੈਸੇ ਚੜ੍ਹਦਾ ਹੈ ਕੋਈ ਨਵੇਂ ਤੋਂ ਨਵੇਂ ਨਜ਼ਾਰੇ, ਨਵੀਂ ਤੋਂ ਨਵੀਂ ਦੁਨੀਆ। ਚੜਾਈ ਦਾ ਥਕੇਵਾਂ ਵੀ ਹੈ ਪਰ ਨਵੇਂ ਨਵੇਂ ਰਸ ਦੀ ਖਿੱਚ ਵੀ ਹੈ, ਪਕੜ ਵੀ ਹੈ। ਪਰ ਜਦ ਕਦੀ ਕੋਈ ਮਨੁੱਖ ਇਸ ਚੜਾਈ ਤੇ ਚੜ੍ਹਦਾ ਹੈ, ਅੱਗੇ ਕੋਈ ਵੀ ਨਹੀਂ, ਪਿੱਛੇ ਕੋਈ ਵੀ ਨਹੀਂ, ਅੰਦਰ ਦਾ ਮਾਰਗ ਤੇ ਤਨਹਾਈ, ਇਕੱਲਾ, ਸੰਗੀ ਸਾਥੀ ਨਹੀਂ ਲੱਭਦੇ। ਇਕਬਾਲ ਇਸ ਨੂੰ ਕਹਿੰਦੇ ਨੇ, ਕਾਫਲੇ ਜਾਂ ਬੜ੍ਹ ਗਏ ਜਾਂ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਤੇ ਹੈ। ਕਹਿੰਦਾ ਖੁਦਾ ਤੇਰੇ ਮਾਰਗ ਤੇ ਜਿਹੜੀ ਭੀੜ ਚੱਲੀ ਸੀ ਨਾ, ਕੁਝ ਤੇ ਪਹੁੰਚ ਗਏ, ਕੁਝ ਰਸਤੇ ਚ ਰਹਿ ਗਏ। ਹੁਣ ਇਹ ਖੁਦਾ ਤੇਰਾ ਰਸਤਾ ਮੈਨੂੰ ਉਜੜਿਆ ਹੋਇਆ ਦਿਖਾਈ ਦਿੰਦਾ, ਉਜੜਿਆ ਹੋਇਆ। ਤੇ ਉਜੜਿਆ ਹੋਇਆ ਰਸਤਾ ਕਿਹੜਾ ਹੁੰਦਾ ਹੈ? ਜਿਸ ਤੇ ਕੋਈ ਚੱਲੇ ਨਾ, ਜਾਂ ਕਦੀ ਕਦਾਈ ਕੋਈ ਇੱਕ ਅੱਧ ਚੱਲੇ, ਕਹਿੰਦੇ ਰਸਤੇ ਤੇ ਉਜਾੜ ਪਈਏ। ਚੱਲਿਆ ਸੀ ਕਿਸੇ ਵਕਤ ਰਵਿਦਾਸ, ਚੌਕ ਤੇ ਬੈਠਾ ਸੀ, ਜੁੱਤੀਆਂ ਗਣਦਾ ਸੀ। ਪਰ ਜਿਹੜਾ ਜੁੱਤੀਆਂ ਗਣਾਉਣ ਲਈ ਆਵੇ, ਜੁੱਤੀ ਗਣਦਿਆਂ ਗਣਦਿਆਂ ਅਗਲੇ ਦਾ ਦਿਲ ਦਿਮਾਗ ਵੀ ਰੱਬ ਨਾਲ ਗਣ ਦਿੰਦਾ ਸੀ, ਰੱਬ ਦੀ ਗੱਲ ਸੁਣਾ ਕੇ। ਮੋਚੀ ਤੇ ਹੁਣ ਕਦਮ ਕਦਮ ਦੇ ਉੱਤੇ ਹੋਣਗੇ, ਹਰ ਮੁਲਕ ਦੇ ਚ ਨੇ, ਪਰ ਰਵਿਦਾਸ ਜੈਸਾ ਨਹੀਂ। ਜਾਂ ਫੁੱਲੇ ਜਾਂ ਬੜ ਗਏ ਜਾਂ ਮਿਟ ਗਏ। ਕੱਪੜੇ ਬੁਣਨ ਵਾਲੇ, ਹੱਥ ਨਾਲ ਕੰਮ ਕਰਨ ਵਾਲੇ ਜੁਲਾਹੇ ਤੇ ਸਾਰੀ ਦੁਨੀਆ ਚ ਮੌਜੂਦ ਨੇ, ਪਰ ਕਬੀਰ ਕਿੱਥੇ? ਜੋ ਤਾਣਾ ਪੇਟਾ ਇੱਕ ਕਰਦਿਆਂ ਕਰਦਿਆਂ ਸੁਰਤ ਸ਼ਬਦ ਵੀ ਇੱਕ ਕਰ ਛੱਡੇ, ਆਤਮਾ ਪਰਮਾਤਮਾ ਨੂੰ ਵੀ ਇੱਕ ਕਰ ਦੇਵੇ। ਕੱਪੜਿਆਂ ਨੂੰ ਰੰਗਣ ਵਾਲੇ ਹਰ ਸ਼ਹਿਰ ਵਿੱਚ ਆਉਂਦੇ ਨੇ, ਪਰ ਨਾਮਦੇਵ ਜੈਸਾ ਕਿੱਥੇ? ਜੋ ਅਗਲੇ ਦੇ ਕੱਪੜੇ ਰੰਗਦਾ ਰੰਗਦਾ ਆਪਣਾ ਮਨ ਵੀ ਰੰਗੇ, ਦੂਜੇ ਦਾ ਮਨ ਵੀ ਰੰਗੇ। ਰਾਂਗਨ ਰਾਂਗੋ ਸੇਵਨ ਸੇਵਾ, ਰਾਮ ਨਾਮ ਬਿਨ ਘਰੇ ਨ ਜੀ। ਦੁਕਾਨਦਾਰ ਤੇ ਕਈ ਨੇ ਤਕੜੀ ਤੋਲਦੇ ਨੇ, ਤੋਲ ਕੇ ਸਮਾਨ ਦਿੰਦੇ ਨੇ। ਚਲੋ ਅੱਜ ਕੱਲ੍ਹ ਤਰਾਜ਼ੂ ਵੱਧ ਗਏ, ਸਿਸਟਮ ਬਦਲ ਗਿਆ। ਤੋ ਇਸ ਤਰ੍ਹਾਂ ਸੌਦਾ ਵੇਚਣ ਵਾਲੇ ਦੇਣ ਵਾਲੇ ਤੇ ਬਥੇਰੇ ਨੇ, ਪਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਤਕੜੀ ਤੋਲਦੇ ਪਏ ਨੇ। ਤੇਰਾ ਮੂੰਹੋਂ ਨਿਕਲਿਆ ਤੇ ਤੇਰੇ ਚ ਲੀਨ ਹੋ ਗਏ, ਸਭ ਕੁਛ ਤੇਰਾ। ਇਸ ਧੰਦੇ ਦੇ ਚ ਧਰਮ ਦੀ ਖੁਸ਼ਬੂ ਹੈ, ਇਸ ਧੰਦੇ ਦੇ ਚ ਧਰਮ ਦੀ ਸੁਗੰਧੀ ਹੈ। ਭਾਵੇਂ ਜੁੱਤੀਆਂ ਗੜਨਾ ਧੰਦਾ ਹੈ, ਪਰ ਇਹ ਧੰਦਾ ਵੀ ਧਰਮ ਹੈ। ਕਬੀਰ ਦਾ ਕੱਪੜੇ ਬੁਣਨਾ ਭਾਵੇਂ ਧੰਦਾ ਹੈ, ਪਰ ਇਸ ਧੰਦੇ ਦੇ ਵਿੱਚ ਵੀ ਧਰਮ ਦੀ ਮਹਿਕ।